नानक दे कर हाथ
जाहि कुल ते प्रगट होए
ताहि कुल को नाम
पुन दुआ दस गोरिंद को
मेरी है पर नाम।
दो जहान दा ओसी आप मालिक दो जहान दा ओसी आप मालिक हर वेले मैं उसनू त्याई जावा लैन आ गया सार मनुखता दी झलक नानक दे नूर दी पाई जावा दर्शन करके भुख सी मिट जांदी सीस चरना उत्ते नवाई जावा ओदे मिलन दा बहुता है चा मैनू ओदे मिलन दा बहुता है चा मैनू जरनैल आख दा सिपत सुनाई जावा जरनैल आख दा सिपत सुनाई जावा।
टाणी नालों फुल टुट के टाणी नालों फुल टुट के थल्ले डिग मुरझाया ना माली ने ना मालन ने मुल उसदा पाया जेड़ा गुरु दे नालों टुटे जेड़ा गुरु दे नालों टुटे ओ पछताउंदा रहिंदा सेवक सिंगा मुल उसदा सेवक सिंगा मुल उसदा दो आने ना पैंदा सेवक सिंगा मुल उसदा दो आने ना पैंदा।
जीव जोंदिया लोकां नू मारदा है जे कर मुयान नहीं जमान जोगा दर ते आए फकीर नो क्यों चिड़कदा है तेजे कर पल्यों खैर नहीं पौन जोगा मिलियां रूहां कानू बिछोड़दा है हो मिलियां रूहां मिलियां रूहां कानू बिछोड़दा है ते जे कर विछड़े नहीं मलों जोगा मोहम्मद बूटिया क्यों वदियां ते लक वदे ते जे कर नेकियां नहीं कमाउण जोगा ते जे कर नेकियां नहीं कमाउण जोगा।
सतगुरु जी दे पवित्र पावन दरबार दियां हाजरियां भरदी होई गुरु प्यारी साध संगत जीओ सब माई भाई मिलके सतगुरु नूं धन आखिए सब गज के आखो धन श्री सतगुरु उदय सिंह सच्चे पातशाह। सतगुरु दे दो स्वरूप गुरबाणी अनुसार दसे गए ने एक निर्गुण ते एक सरगुण। ਨਿਰਗੁਣ ਸਰੂਪ ਉਹ ਹੈ ਜਿਸ ਦੇ ਵਿੱਚ ਸਾਨੂੰ ਸਤਿਗੁਰੂ ਨਜ਼ਰ ਨਹੀਂ ਆਉਂਦਾ, ਤੇ ਸਰਗੁਣ ਸਰੂਪ ਉਹ ਹੈ ਜਿਸ ਵਿੱਚ ਅਸੀਂ ਉਸ ਦੇ ਦੇਹ ਕਰਕੇ ਦਰਸ਼ਨ ਕਰ ਸਕਦੇ ਹਾਂ। ਤੇ ਸਤਿਗੁਰੂ ਨੂੰ ਸੰਸਾਰ ਦੇ ਉੱਤੇ ਆਉਣ ਦੀ ਲੋੜ ਕਿਉਂ ਪੈਂਦੀ ਏ? ਸਤਿਗੁਰੂ ਦੇ ਸੰਸਾਰ ਦੇ ਉੱਤੇ ਆਉਣ ਦੇ ਕੁਝ ਕਾਰਨ ਬਣਦੇ ਨੇ। ਗੁਰੂ ਨਾਨਕ ਦੇਵ ਜੀ ਅਜੇ ਸੰਸਾਰ ਤੇ ਆਏ ਨਹੀਂ ਸਨ, ਪਾਪਾਂ ਦਾ ਭਾਰ ਵਧਿਆ, ਕਾਜੀ ਜਿਹੜੇ ਸਨ ਉਹ ਰਿਸ਼ਵਤ ਲੈ ਕੇ ਸੱਚੇ ਨੂੰ ਝੂਠਾ ਕਰ ਦਿੰਦੇ ਸਨ ਤੇ ਝੂਠੇ ਨੂੰ ਸੱਚਾ ਕਰ ਦਿੰਦੇ ਸਨ, ਹਾਕਮ ਜਿਹੜੇ ਸਨ ਗਰੀਬ ਜਨਤਾ ਉਹਨਾਂ ਦੇ ਪੈਰਾਂ ਵਿੱਚ ਝੁਕਦੀ ਸੀ ਤੇ ਆਪਣੀ ਮਾਣਿਆਈ ਕਰਦੇ ਸਨ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਸੀ, ਤੇ ਗਰੀਬਾਂ ਦੇ ਹੱਕ ਖੋ ਕੇ ਤੇ ਉਹਨਾਂ ਨੇ ਆਪਣੇ ਕੋਲ ਸੰਭਾਲੇ ਹੋਏ ਸਨ। ਸ਼ਾਇਰ ਲਿਖਦਾ, ਜਦ ਦੇਸ਼ ਧਰੋਹੀ ਲੋਕਾਂ ਦੇ ਵਿੱਚ ਜ਼ੁਲਮ ਤਸ਼ੱਦਦ ਵੜਿਆ ਸੀ, ਜਦ ਹਾਕਮ ਰਿਸ਼ਵਤ ਖੋਰਾਂ ਨੇ ਆ ਬੇਦੋਸ਼ਾਂ ਨੂੰ ਫੜਿਆ ਸੀ, ਜਦ ਪੰਡਿਤ ਮੁੱਲਾਂ ਕਾਜੀ ਨੂੰ ਆ ਨਾਗ ਦਵੈਸ਼ ਦਾ ਲੜਿਆ ਸੀ, ਜਦ ਬੇਵਸ ਹੋ ਗਈ ਧਰਤੀ ਵੀ ਤਾਂ ਧੌਲ ਧਰਮ ਅਰੜਾਇਆ ਏ, ਭਾਰਤ ਦਾ ਪਾਰ ਨਿਵਾਰਨ ਲਈ ਗੁਰੂ ਨਾਨਕ ਜੱਗ ਤੇ ਆਇਆ ਏ। ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਗਏ, ਧਰਤੀ ਮਾਤਾ ਜਿਹੜੀ ਸੀ ਪਾਪਾਂ ਦਾ ਭਾਰ ਨਾ ਝੱਲ ਸਕੀ, ਤੇ ਇਹਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇੱਕ ਅਰਜ਼ ਕੀਤੀ, ਪੁਕਾਰ ਕੀਤੀ ਕਿ ਮੇਰੇ ਕੋਲੋਂ ਪਾਪਾਂ ਦਾ ਭਾਰ ਨਹੀਂ ਝੱਲਿਆ ਜਾਂਦਾ, ਧਰਤੀ ਕਿਵੇਂ ਪੁਕਾਰ ਕਰਦੀ, ਇੱਥੋਂ ਕਾਪਾਂ ਇਤਿਹਾਸ ਆਰੰਭ ਕਰਦੇ ਹਾਂ। ਸੁਣੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮੇਰੇ ਸਾਥੀ ਕਵੀਸ਼ਰ ਜਰਨੈਲ ਸਿੰਘ, ਕਵੀ ਮੱਲ ਸਿੰਘ ਮੱਲ ਗੁਰ ਇਤਿਹਾਸ ਤੁਹਾਡੇ ਚਰਨਾਂ ਵਿੱਚ ਇਉਂ ਬਿਆਨ ਕਰਨ ਲੱਗੇ ਹਨ।
ਆ ਪੁਰਖੀ ਅਕਾਲ ਅੱਗੇ ਧਰਤੀ ਮਾਤਾ ਕਰੇ ਪੁਕਾਰਾਂ, ਕੋਈ ਮਹਾਂਪੁਰਸ਼ ਭੇਜੋ ਜਿਹੜਾ ਲਵੇ ਆਣ ਕੇ ਸਾਰਾਂ, ਕੋਈ ਮਹਾਂਪੁਰਸ਼ ਭੇਜੋ ਜਿਹੜਾ ਲਵੇ ਆਣ ਕੇ ਸਾਰਾਂ,
ਠੰਡ ਪਾਵੇ ਜ਼ੁਲਮਾਂ ਨੂੰ ਰੁੜਦਾ ਜਾਂਦਾ ਧਰਮ ਬਚਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ,
ਉਹ ਪਾਪਾਂ ਦਾ ਭਾਰ ਪਿਆ ਉੱਚੀ ਰੋ ਰੋ ਦੇ ਦੁਹਾਈਆਂ, ਕਲ ਯੁਗ ਨੇ ਦੱਬ ਲਿਆ ਗਲ ਦੇ ਵਿੱਚ ਪੈ ਗਈਆਂ ਫਾਈਆਂ, ਕਾਲੇ ਯੁਗ ਨੇ ਦੱਬ ਲਿਆ ਗਲ ਦੇ ਵਿੱਚ ਪੈ ਗਈਆਂ ਪਾਈਆਂ,
ਗਊ ਸ਼ੇਰ ਹੱਥ ਆਈ ਕੋਈ ਅਵਤਾਰ ਹੀ ਆਣ ਛੁੜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ,
ਖੜ ਕੇ ਇੱਕ ਪੈਰ ਉੱਤੇ ਕਰਦਾ ਧਰਮ ਵਿਚਾਰਾ ਅਰਜਾਂ, ਆਵੇ ਰਖਵਾਲਾਓ ਕਰੇ ਜੋ ਦੂਰ ਦਿਲਾਂ ਦੀਆਂ ਦਰਦਾਂ, ਆਵੇ ਰਖਵਾਲਾਓ ਕਰੇ ਦੂਰ ਜੋ ਦਿਲ ਦੀਆਂ ਦਰਦਾਂ,
ਹਾਕਮ ਨਿਰਦਈਆਂ ਨੂੰ ਦੇਵੇ ਅਗਲਾ ਸਬਕ ਸਿਖਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ,
ਓ ਕਾਜੀ ਤੇ ਮੁੱਲਾਂ ਜੀ, ਕਾਜੀ ਤੇ ਮੁੱਲਾਂ ਜੀ ਲਾਲਚ ਦੇ ਵਿੱਚ ਹੋ ਗਏ ਅੰਨੇ, ਝੂਠੇ ਦੀ ਗੱਲ ਸੁਣਦੇ ਸੱਚੇ ਦੀ ਨਾ ਗੱਲ ਕੋਈ ਮੰਨੇ, ਝੂਠੇ ਦੀ ਗੱਲ ਸੁਣਦੇ ਸੱਚੇ ਦੀ ਨਾ ਗੱਲ ਕੋਈ ਮੰਨੇ,
ਕੋਈ ਭੇਜੋ ਮਹਾਬਲੀ ਆ ਕੇ ਕਿਲਾ ਝੂਠ ਦਾ ਟਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਪਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ।
ਓ ਛੱਡ ਬੈਠੇ ਨੇਕੀ ਸੀ, ਛੱਡ ਬੈਠੇ ਨੇਕੀ ਸੀ, ਰਾਜੇ ਸੀ ਕੰਨਾਂ ਦੇ ਕੱਚੇ, ਝੂਠੇ ਨੂੰ ਮਾਣ ਦਿੰਦੇ ਸੱਚੇ ਤਾਈ ਮਾਰਦੇ ਤੱਕੇ, ਝੂਠੇ ਨੂੰ ਮਾਣ ਦਿੰਦੇ ਸੱਚੇ ਤਾਈ ਮਾਰਦੇ ਤੱਕੇ।
ਛੱਡ ਤੀ ਕੋਈ ਆ ਜਾਵੇ, ਛੱਡ ਤੀ ਕੋਈ ਆ ਜਾਵੇ, ਸੱਚ ਦਾ ਸ਼ਿੱਕਾ ਆਣ ਚਲਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ।
ਓ ਛੱਡ ਬੈਠੇ ਨੇ ਕਿਸੀ, ਰਾਜੇ ਸੀ ਕੰਨਾਂ ਦੇ ਕੱਚੇ, ਝੂਠੇ ਨੂੰ ਮਾਣ ਦਿੰਦੇ ਸੱਚੇ ਤਾਈ ਮਾਰਦੇ ਤੱਕੇ, ਝੂਠੇ ਨੂੰ ਮਾਣ ਦਿੰਦੇ ਸੱਚੇ ਤਾਈ ਮਾਰਦੇ ਤੱਕੇ।
ਅੱਗ ਫੈਲੀ ਨਫ਼ਰਤ ਦੀ, ਨਾ ਕੋਈ ਗੀਤ ਪ੍ਰੇਮ ਦੇ ਗਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ।
ਉਹ ਹੱਕ ਖਾਉਣ ਗਰੀਬਾਂ ਦੇ, ਫਤਵੇ ਲਾਉਣ ਮੁੱਲਾਂ ਤੇ ਕਾਜੀ, ਬੇ ਇੱਜ਼ਤ ਕਰਦੇ ਸੀ ਦਰ ਤੇ ਜੋ ਆਵੇ ਫਰਿਆਦੀ, ਬੇ ਇੱਜ਼ਤ ਕਰਦੇ ਸੀ ਦਰ ਤੇ ਜੋ ਆਵੇ ਫਰਿਆਦੀ।
ਜਾਵਰ ਦੇ ਜੋਰੀ ਅੱਗੇ ਡਰਦਾ ਨਾ ਕੋਈ ਵਾਜੀ ਉਠਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ।
ਗੋਰਾ ਸੇਵਕ ਸਿੰਘ ਆਖੇ, ਜਦ ਸੀ ਹੋਇਆ ਪਾਪ ਦਾ ਅੰਤ, ਲਿਆ ਚੋਰਾਂ ਭੇਸ ਵਟਾ, ਬਣ ਕੇ ਬਹਿ ਗਏ ਸਾਧੂ ਸੰਤ, ਲਿਆ ਚੋਰਾਂ ਭੇਸ ਵਟਾ, ਬਣ ਕੇ ਬਹਿ ਗਏ ਸਾਧੂ ਸੰਤ,
ਕੋਈ ਪੇਸ਼ ਨਾ ਨਾ ਜਾਂਦੀ ਸੀ, ਉਲਟੀ ਬਾੜ ਖੇਤ ਨੂੰ ਖਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ, ਧਰਤੀ ਕਰ ਲਾਉਂਦੀ ਏ ਮੈਥੋਂ ਭਾਰ ਨਾ ਚੱਲਿਆ ਜਾਵੇ।
ਧਰਤੀ ਮਾਤਾ ਨੇ ਪੁਕਾਰ ਕੀਤੀ ਕਿ ਐ ਅਕਾਲ ਪੁਰਖ, ਮੇਰੇ ਕੋਲੋਂ ਪਾਪਾਂ ਦਾ ਭਾਰ ਹੁਣ ਚੁੱਕਿਆ ਨਹੀਂ ਜਾਂਦਾ, ਕਿਉਂਕਿ ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖਦੇ ਨੇ, ਕਹਿੰਦੇ ਖੱਤਰੀਆ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਤੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਸਨ ਬਣ ਚੁੱਕੇ ਸਨ, ਲੋਕ ਆਪਣਾ ਧਰਮ ਤਿਆਗ ਚੁੱਕੇ ਸਨ ਲਾਲਚ ਦੇ ਵਿੱਚ ਆ ਕੇ, ਤੇ ਜਿਸ ਤਰ੍ਹਾਂ ਦਾ ਕਰਮ ਕਰਨ ਨੂੰ ਦਿਲ ਕਰਦਾ ਸੀ ਉਸ ਤਰ੍ਹਾਂ ਦਾ ਕਰਮ ਕਰਦੇ ਸਨ, ਲਾਲਚੀ ਹੋ ਚੁੱਕਾ ਸੀ ਮਨੁੱਖ ਬਹੁਤ ਜ਼ਿਆਦਾ, ਤੇ ਅਗਿਆਨਤਾ ਬਹੁਤ ਜ਼ਿਆਦੀ ਵੱਧ ਚੁੱਕੀ ਸੀ, ਤੇ ਗਿਆਨ ਜਿਹੜਾ ਉਹ ਲੋਕਾਂ ਦੇ ਕੋਲ ਨਹੀਂ ਸੀ ਰਿਹਾ। ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਤੋਂ ਬਿਨਾਂ ਗਿਆਨ ਕਰਵਾਉਣ ਵਾਲਾ ਨਹੀਂ ਕੋਈ ਵੀ। ਕਹਿੰਦੇ ਬਲਿਹਾਰੀ ਗੁਰੇ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਜੇ ਸੌ ਚੰਦਾ ਉਗਵ ਹੈ, ਸੂਰਜ ਚੜ੍ਹੇ ਹਜ਼ਾਰ, ਤੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਸੌ ਚੰਦਰਮਾ ਚੜ੍ਹ ਜਾਵੇ ਆਕਾਸ਼ ਦੇ ਵਿੱਚ, ਹੁਣ ਤੇ ਇੱਕ ਚੜ੍ਹਦਾ ਤੇ ਕਿੰਨਾ ਚਾਨਣ ਹੁੰਦਾ, ਸਾਰੀ ਦੁਨੀਆਂ ਦੇ ਉੱਤੇ ਚਾਨਣ ਕਰ ਦਿੰਦਾ। ਤੇ ਜੇ 100 ਚੰਦਰਮਾ ਚੜ੍ਹ ਜਾਏਗਾ ਤੇ ਕਿੰਨਾ ਚਾਨਣ ਹੋਏਗਾ, ਤੁਸੀਂ ਆਪ ਹਿਸਾਬ ਲਾ ਲਓ। ਜੇ 100 ਚੰਦਾ ਉੱਗਵ ਹੈ ਤੇ ਸੂਰਜ ਚੜ੍ਹੇ 1000, ਹੁਣ ਇੱਕ ਸੂਰਜ ਚੜ੍ਹਦਾ ਤੇ ਜੇ 1000 ਸੂਰਜ ਚੜ੍ਹਦੇ ਤੇ ਕਿੰਨਾ ਚਾਨਣ ਹੁੰਦਾ। ਕਹਿੰਦੇ ਹਨ ਜੇ 100 ਚੰਦਰਮਾ ਵੀ ਉਦੇ ਹੋ ਜਾਏ, 1000 ਸੂਰਜ ਵੀ ਚੜ੍ਹ ਜਾਏ, ਪਰ ਤਾਂ ਵੀ ਗੁਰੂ ਤੋਂ ਬਿਨਾਂ ਗਿਆਨਤਾ ਦਾ ਘੋਰ ਹਨੇਰਾ ਹੈ, ਕੋਈ ਗਿਆਨ ਨਹੀਂ ਕਰਵਾ ਸਕਦਾ। ਇਸ ਕਰਕੇ ਅਵਤਾਰ ਜਦੋਂ ਵੀ ਕੋਈ ਆਉਂਦਾ ਉਹਦੇ ਕਾਰਨ ਬਣਦੇ ਨੇ, ਆਉਣ ਦੇ ਪਹਿਲਾਂ ਕਾਰਨ ਬਣਦੇ ਨੇ, ਫਿਰ ਦੇਹ ਕਰਕੇ ਅਵਤਾਰ ਲੈ ਕੇ ਆਉਂਦਾ ਅਵਤਾਰ ਜਿਹੜਾ ਹੁੰਦਾ। ਗੁਰੂ ਸਾਹਿਬ ਕਹਿੰਦੇ ਜਬ ਜਬ ਹੋਏ ਅਰਿਸ਼ਟੇ ਅਪਾਰਾ, ਤਬ ਤਬ ਦੇਹ ਧਰਤੇ ਅਵਤਾਰਾ। ਗੁਸਾਈ ਤੁਲਸੀਦਾਸ ਜੀ ਬਹੁਤ ਸੁੰਦਰ ਲਿਖਦੇ ਨੇ, ਉਹ ਕਹਿੰਦੇ ਜਬ ਜਬ ਹੋਏ ਧਰਮ ਕੀ ਹਾਨੀ, ਬਾਡਾ ਸਿਰ ਅਸੁਰ ਅਭਿਮਾਨੀ। ਕਹਿੰਦੇ ਜਦੋਂ ਧਰਮ ਦੀ ਹਾਨੀ ਹੁੰਦੀ ਏ, ਕਰਮ ਧਰਮ ਜਿਹੜਾ ਵਾ ਉਹ ਲੋਕਾਂ ਦੇ ਕੋਲੋਂ ਛੁੱਟ ਜਾਂਦਾ, ਲੋਕ ਕੁਰਾਹੇ ਪੈ ਜਾਂਦੇ ਆ ਆਪਣੇ ਰਾਹ ਨੂੰ ਛੱਡ ਕੇ, ਤੇ ਸਤਿਗੁਰੂ ਉਹਨਾਂ ਨੂੰ ਰਾਹ ਦੇ ਉੱਤੇ ਤੋਰਨ ਵਾਸਤੇ ਸੰਸਾਰ ਤੇ ਆਉਂਦੇ ਨੇ। ਸੰਨ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪ੍ਰਕਾਸ਼ ਹੋਇਆ, ਨੂਰ ਦੀਆਂ ਕਿਰਨਾਂ ਜਿਹੜੀਆਂ ਸਨ ਉਹ ਖਿਲ ਰਹੀਆਂ, ਤੇ ਪਿਤਾ ਮਹਿਤਾ ਕਲਿਆਣ ਚੰਦ ਜਾਂ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਕਿਵੇਂ ਲਿਆ ਤੇ ਤਲਵੰਡੀ ਦੇ ਵਿੱਚ ਰੁਸ਼ਨਾਈਆਂ ਕਿਵੇਂ ਹੋਈਆਂ, ਆਓ ਇਸ ਕਵਿਤਾ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ।
1469 ਦੀ ਈਸਵੀ ਮਹਾਨ ਸੀ, ਖੁਸ਼ੀਆਂ ਚ ਖੇਡ ਗਿਆ ਤਰਤ ਅਸਮਾਨ ਸੀ, ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ, ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ, ਨਾਨਕ ਨਿਆਰਾ ਆ ਗਿਆ।
ਪਾਪਾਂ ਵਾਲੀ ਧੁੰਦ ਮਿੱਟੀ ਚਾਨਣ ਸੀ ਹੋ ਗਿਆ, ਪਿਤਾ ਕਾਲ ਖੁਸ਼ੀਆਂ ਦੇ ਵਿੱਚ ਸੀ ਸਮੋ ਗਿਆ, ਬੰਡੇ ਕਰ ਕਰ ਲੱਡੂ ਮਠਿਆਈਆਂ, ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ, ਨਾਨਕ ਨਿਆਰਾ ਆ ਗਿਆ।
ਉਹ ਮੁਖੜਾ ਨੁਰਾਨੀ ਸੋਹਣਾ ਬਾਲ ਮਨ ਮੋਣਾ ਸੀ, ਤ੍ਰਿਪਤਾ ਦਾ ਚੰਨ ਕਹਿੰਦੇ ਚੰਦ ਤੋਂ ਵੀ ਸੋਹਣਾ ਸੀ, ਦੇਵੀ ਦੇਵਤਿਆਂ ਸਿਫਤਾਂ ਸੀ ਗਾਈਆਂ, ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ, ਨਾਨਕ ਨਿਆਰਾ ਆ ਗਿਆ।
ਨਾਰਦ ਨੇ ਖੁਸ਼ੀਆਂ ਦੇ ਰਾਗ ਆ ਕੇ ਗਾਏ ਸੀ, ਪਰੀਆਂ ਨੇ ਅੰਬਰਾਂ ਚੋਂ ਫੁੱਲ ਬਰਸਾਏ ਸੀ, ਫੁੱਲਾਂ ਖੇੜ ਖੇੜ ਮੈਕਾਂ ਸੀ ਖੰਡਾਈਆਂ, ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ, ਨਾਨਕ ਨਿਆਰਾ ਆ ਗਿਆ।
ਓ ਸੂਰਜ ਦੇ ਵਾਂਗ ਤੇਜਾ ਮੁੱਕ ਤੇ ਜਲਾਲ ਸੀ, ਅਗੰਮ ਅਪਾਰ ਉਹਦੀ ਉਹ ਸ਼ਕਤੀ ਕਮਾਲ ਸੀ, ਪੜ ਆਇਆ ਦਰਗਾਹ ਚੋਂ ਪੜਾਈਆਂ, ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ, ਨਾਨਕ ਨਿਆਰਾ ਆ ਗਿਆ।
ਦੁਖੀਆਂ ਦਾ ਦਰਦ ਹੀ ਗਰੀਬਾਂ ਦਾ ਉਜਾਰ ਸੀ, ਕਲ ਯੁਗ ਵਿੱਚ ਲਿਆ ਆਣ ਅਵਤਾਰ ਸੀ, ਦੇ ਕੇ ਭੇਜਿਆ ਸੀ ਖੁਦਾ ਨੇ ਖੁਦਾਈਆਂ, ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ, ਨਾਨਕ ਨਿਆਰਾ ਆ ਗਿਆ।
ਔਰ ਇਦਾਂ ਸਿੱਧਾ ਸਦਾਓ ਦੇ ਸੱਜੇ ਖੱਬੇ ਬਹਿੰਦੀਆਂ ਰਿੱਧਾਂ ਸਿੱਧਾ ਸਦਾਓ ਦੇ ਸੱਜੇ ਖੱਬੇ ਰਹਿੰਦੀਆਂ ਮੇਰਾਂ ਦੀਆਂ ਨਦੀਆਂ ਵੀ ਉਹ ਚਰਨਾਂ ਚ ਵਹਿੰਦੀਆਂ ਨੂਰੀ ਤੇਜ ਤੱਕ ਅੱਖਾਂ ਚੁੰਦ ਆਈਆਂ ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ ਨਾਨਕ ਨਿਆਰਾ ਆ ਗਿਆ
ਰਹਿੰਦੀਆਂ ਪਿਆਸੀਆਂ ਸੀ ਸਭ ਦੀਆਂ ਅੱਖੀਆਂ ਉਹਦਿਆਂ ਦੀਦਾਰਿਆਂ ਨੂੰ ਲੱਭਦੀਆਂ ਅੱਖੀਆਂ ਗੱਲਾਂ ਸੱਚ ਗੁਰ ਸੇਵਕ ਸੁਣਾਈਆਂ ਨਾਨਕ ਨਿਆਰਾ ਆ ਗਿਆ ਹੋਈਆਂ ਵਿੱਚ ਤਲਵੰਡੀ ਰੋਸ਼ਨਾਈਆਂ ਨਾਨਕ ਨਿਆਰਾ ਆ ਗਿਆ
ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਉਸ ਵਕਤ ਨੂੰ ਖੂਬਸੂਰਤ ਢੰਗ ਦੇ ਨਾਲ ਬਿਆਨ ਕਰਦੇ ਨੇ। ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇਹ ਤਾਦਕ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਉਹ ਪ੍ਰਗਟੇ ਤਾਂ ਅਗਿਆਨ ਰੂਪੀ ਜਿਹੜੀ ਧੁੰਦ ਸੰਸਾਰ ਦੇ ਉੱਤੇ ਪਈ ਹੋਈ ਸੀ ਲੋਕਾਂ ਦੇ ਮਨਾਂ ਦੇ ਉੱਤੇ ਉਹ ਦੂਰ ਹੋ ਗਈ ਤੇ ਗਿਆਨ ਰੂਪੀ ਚਾਨਣ ਹੋ ਗਿਆ ਪ੍ਰਕਾਸ਼ ਹੋ ਗਿਆ। ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਦੇ ਉੱਤੇ ਆਏ ਤੇ ਖੁਸ਼ੀਆਂ ਹੋਈਆਂ ਤਲਵੰਡੀ ਦੇ ਵਿੱਚ ਰਚਨਾਈਆਂ ਹੋਈਆਂ ਜਾਂ ਹੌਲੀ ਹੌਲੀ ਬਚਪਨ ਦੇ ਵਿੱਚੋਂ ਬਾਹਰ ਆਏ ਤੇ ਬਚਪਨ ਦੇ ਵਿੱਚੋਂ ਬਾਹਰ ਆ ਕੇ ਤੇ ਬਚਪਨ ਦੇ ਵਿੱਚ ਵੀ ਤੇ ਬਚਪਨ ਚੋਂ ਬਾਹਰ ਆਉਂਦਿਆਂ ਵੀ ਕੌਤਕ ਜਿਹੜੇ ਸਨ ਉਹ ਕਰਦੇ ਰਹੇ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 22 ਨਵੰਬਰ 1920 ਨੂੰ ਸ੍ਰੀ ਭੈਣੀ ਸਾਹਿਬ ਦੀ ਧਰਤੀ ਤੇ ਹੋਇਆ ਤੇ ਇੱਥੇ ਵੀ ਰਚਨਾਈਆਂ ਹੋਈਆਂ। ਸਤਿਗੁਰੂ ਜੀ ਦੇ ਆਉਣ ਦੀਆਂ ਖੁਸ਼ੀਆਂ ਜਿਹੜੀਆਂ ਸਨ ਉਹ ਕੀਤੀਆਂ ਗਈਆਂ ਪਿਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਮਾਤਾ ਭੁਪਿੰਦਰ ਕੌਰ ਜੀ ਇਹਨਾਂ ਨੂੰ ਵਧਾਈਆਂ ਮਿਲੀਆਂ ਸਾਰੇ ਸੰਸਾਰ ਦੇ ਉੱਤੇ ਵਧਾਈਆਂ ਹੋਈਆਂ ਤੇ ਬਚਪਨ ਦੇ ਵਿੱਚ ਇਹਨਾਂ ਵੀ ਕੌਤਕ ਕੀਤੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਕੌਤਕ ਕੀਤੇ ਜਾਂ 10 ਸਾਲ ਦੀ ਉਮਰ ਹੋਈ 10 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੱਡੇ ਵੱਡੇ ਗੁਣੀ ਗਿਆਨੀ ਆ ਕੇ ਝੁਕਣ ਲੱਗ ਪਏ ਅੱਖਾਂ ਦੇ ਵਿੱਚ ਨੂਰੀ ਪ੍ਰਕਾਸ਼ ਸੀ। ਬਾਲਮ ਜੀ ਲਿਖਦੇ ਕਹਿੰਦੇ ਹੈ ਨਾਨਕ ਕੀ ਨਜਰੋਂ ਮੈਂ ਨਜ਼ਰੇ ਇਲਾਹੀ ਹੈ ਦਸਤੇ ਮੁਬਾਰਕ ਮੈਂ ਉਨਕੇ ਖੁਦਾਈ ਹੈ ਕਾਨੋ ਮੈਂ ਉਨਕੇ ਗਰੀਬੋਂ ਕੀ ਚੀਖੇ ਹੈ ਦਿਲ ਮੈਂ ਦਰਦ ਤੋਂ ਲਬਾਂ ਪੇ ਸਚਾਈ। ਸੱਚ ਨੂੰ ਸੰਸਾਰ ਦੇ ਉੱਤੇ ਚਲਾਉਣ ਵਾਸਤੇ ਸੱਚ ਦਾ ਸਿੱਕਾ ਚਲਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। 10 ਸਾਲ ਦੀ ਉਮਰ ਦੇ ਵਿੱਚ ਘਰ ਵਾਲਿਆਂ ਨੇ ਸੋਚਿਆ ਕਿ ਇਹਨਾਂ ਦੇ ਜਿਹੜੇ ਸੰਸਕਾਰ ਕਾਰਜ ਹਨ ਉਹ ਕੀਤੇ ਜਾਣ। ਪੰਡਿਤ ਹਰਦਿਆਲ ਜੀ ਨੂੰ ਸੱਦਿਆ ਗਿਆ ਉਹ ਘਰ ਵਿੱਚ ਆਏ ਉਹਨਾਂ ਨੇ ਆ ਕੇ ਨਾਨਕ ਦੀ ਜਨਮ ਪੱਤਰੀ ਤਿਆਰ ਕੀਤੀ ਤੇ ਇਹਨਾਂ ਨੇ ਇਹ ਟੇਵਾ ਲਾਇਆ ਕਿ ਇਹਨਾਂ ਦੇ ਗਲ ਦੇ ਵਿੱਚ ਜਿਹੜਾ ਜਨੇਊ ਆ ਉਹ ਪਾਇਆ ਜਾਏਗਾ। 10 ਸਾਲ ਦੀ ਉਮਰ ਦੇ ਵਿੱਚ ਨਾਨਕ ਜੀ ਕੋਲ ਬੈਠੇ ਹੋਏ ਹਨ ਪੰਡਿਤ ਦੇ ਤੇ ਕਿਵੇਂ ਪੰਡਿਤ ਤੇਵਾ ਲਾਉਂਦਾ ਹੈ ਤੇ ਜਨੇਊ ਪਾਉਣ ਵਾਲੀ ਜਿਹੜੀ ਗੱਲ ਆ ਉਹ ਕਿਵੇਂ ਕਰਦਾ ਹੈ ਕਿਸ ਤਰ੍ਹਾਂ ਘਰ ਵਾਲਿਆਂ ਨੂੰ ਜਨੇਊ ਪਾਉਣ ਬਾਰੇ ਪੰਡਿਤ ਦੱਸਦਾ ਹੈ ਤੇ ਨਾਨਕ ਜੀ ਗੁਰੂ ਨਾਨਕ ਦੇਵ ਜੀ ਕੋਲ ਬੈਠੇ ਹੋਏ ਹਨ ਆਓ ਇਸ ਕਵਿਤਾ ਦੇ ਵਿੱਚ ਸਰਵਣ ਕਰਦੇ ਹਾਂ।
ਜਦ ਉਮਰ ਹੋਈ 10 ਸਾਲ ਦੀ ਮਾਪੇ ਲੱਗੇ ਕਰਮ ਕਮਾਣ ਉਹਨਾਂ ਪੰਡਿਤ ਘਰ ਵਿੱਚ ਸੱਦ ਕੇ
ਕੀਤਾ ਪੰਡਿਤ ਨੂੰ ਫੁਰਮਾਨ ਪੰਡਿਤ ਲੱਗਾ ਟੇਵਾ ਲਾਉਣ ਸੀ
ਪੰਡਿਤ ਲੱਗਾ ਟੇਵਾ ਲਾਉਣ ਸੀ ਕੀਤਾ ਨਾਨਕ ਵੱਲ ਧਿਆਨ, ਕਹਿੰਦੇ ਨਾ ਉਹਦਾ ਹਰਦਿਆਲ ਸੀ,
ਕਹਿੰਦੇ ਨਾ ਉਹਦਾ ਹਰਦਿਆਲ ਸੀ, ਉਹ ਤਾਂ ਵੇਦਾਂ ਦਾ ਵਿਦਵਾਨ, ਉਹਨੇ ਜਨਮ ਪੱਤਰੀ ਸਾਜਤੀ,
ਉਹਨੇ ਜਨਮ ਪੱਤਰੀ ਸਾਜਤੀ, ਉਹਨੇ ਜਨਮ ਪੱਤਰੀ ਸਾਜਤੀ, ਗੁਰ ਨਾਨਕ ਦੀ ਚਟਿਆਣ, ਕਹਿੰਦੇ ਗਲੇ ਜਨੇਊ ਪਾਵਣਾ,
ਕਹਿੰਦੇ ਗਲੇ ਜਨੇਊ ਪਾਵਣਾ, ਲੱਗਾ ਕਹਿ ਕੇ ਇੰਜ ਸੁਣਾਣ, ਐਸਾ ਵੇਦਾਂ ਵਿੱਚ ਉਚਾਰਿਆ,
ਐਸਾ ਵੇਦਾਂ ਵਿੱਚ ਉਚਾਰਿਆ, ਕੁੱਲ ਰੀਤੀ ਦਾ ਗੁਣਗਾਣ, ਉਹਨੇ ਮੂੰਹ ਵਿੱਚ ਮੰਤਰ ਪੜ ਲਿਆ,
ਉਹਨੇ ਮੂੰਹ ਵਿੱਚ ਮੰਤਰ ਪੜ ਲਿਆ, ਮੰਤਰ ਪੜ ਲਿਆ, ਲੱਗਾ ਧਾਗਾ ਗੰਢਣ ਗਨਾਨ, ਨਾਨਕ ਤਾਈ ਪਾਸ ਬਹਾਲ ਕੇ,
ਨਾਨਕ ਤਾਈ ਪਾਸ ਬੁਲਾਏ ਕੇ, ਲੱਗਾ ਗਲੇ ਜਨੇਊ ਪਾਣੀ, ਅੱਗੋਂ ਨਾਨਕ ਨੇ ਹੱਥ ਫੜ ਲਿਆ,
ਅੱਗੋਂ ਨਾਨਕ ਨੇ ਹੱਥ ਫੜ ਲਿਆ, ਉਹਨੂੰ ਦੇਵਣ ਲੱਗੇ ਗਿਆਨ, ਅੱਗੇ ਵੇਖੋ ਰੰਗ ਕਰਤਾਰ ਦੇ,
ਅੱਗੋਂ ਵੇਖੋ ਰੰਗ ਕਰਤਾਰ ਦੇ, ਅੱਗੋਂ ਵੇਖੋ ਰੰਗ ਕਰਤਾਰ ਦੇ, ਗੋਰਾ ਸੇਵਕ ਕਰੇ ਬਿਆਨ ਜੀ, ਗੋਰਾ ਸੇਵਕ ਕਰੇ ਬਿਆਨ,
ਦਸ ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਪੰਡਤ ਦੇ ਕੋਲ ਬੈਠੇ ਹੋਏ ਨੇ, ਇਹਨਾਂ ਨੇ ਇੱਕ ਧਾਗਾ ਲਿਆ, ਉਸ ਧਾਗੇ ਨੂੰ ਗੰਢਾਂ ਦਿੱਤੀਆਂ ਤੇ ਮੰਤਰ ਪੜ੍ਹੇ, ਨਾਨਕ ਦੇ ਗਲ ਵਿੱਚ ਪਾਉਣ ਵਾਸਤੇ ਜਨੇਊ ਤਿਆਰ ਹੋ ਗਿਆ। ਉਸ ਵਕਤ ਪੰਡਤਾਂ ਦੀ ਰੋ ਰੀਤੀ ਦੇ ਅਨੁਸਾਰ ਕਾਰਜ ਕੀਤੇ ਜਾਂਦੇ ਸਨ, ਹਵਨ ਕੀਤੇ ਜਾਂਦੇ ਸਨ, ਜਿਸ ਤਰ੍ਹਾਂ ਦਾ ਕੋਈ ਕਾਰਜ ਹੁੰਦਾ ਸੀ, ਤੇ ਆਪਣੇ ਨਾਮਧਾਰੀ ਪੰਥ ਦੇ ਵਿੱਚ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹਵਨ ਵਰਨੀਆਂ ਅਖੰਡ ਪਾਠ ਕਰਨ ਦਾ ਬਹੁਤ ਵੱਡਾ ਹੁਕਮ ਦਿੱਤਾ, ਜਿਹੜਾ ਕਿ ਹੁਣ ਤੱਕ ਸਫਲਤਾ ਪੂਰਵਕ ਚੱਲਦਾ ਆਉਣ ਡਿਆ, ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵੱਖ ਵੱਖ ਸੇਵਾਦਾਰ ਸੇਵਾ ਨਿਭਾਉਂਦੇ ਰਹੇ ਨੇ। ਹੁਣ ਸਾਡੇ ਮਾਣਯੋਗ ਜਥੇਦਾਰ ਬਲਵੀਰ ਸਿੰਘ ਜੀ ਇੱਥੇ ਪਾਠਾਂ ਦੀ ਸੇਵਾ ਨਿਭਾਉਂਦੇ ਨੇ, ਤੇ ਜਿਵੇਂ ਜਿਵੇਂ ਇਹਨਾਂ ਨੂੰ ਕੋਈ ਕਹਿੰਦਾ ਹੈ ਜਾਂ ਫੋਨ ਕਰਦਾ ਸੱਦਾ ਆਉਂਦਾ ਤੇ ਉੱਥੇ ਜਾ ਕੇ ਹਵਨ ਕਰਦੇ ਨੇ ਮਰਿਆਦਾ ਦੇ ਅਨੁਸਾਰ। ਇਹ ਪਰੰਪਰਾ ਪਹਿਲੇ ਸਮੇਂ ਤੋਂ ਹੀ ਚੱਲਦੀ ਆਈ ਹੈ, ਰਿਖੀਆਂ ਮੁਨੀਆਂ ਦੇ ਸਮੇਂ ਤੋਂ ਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵੇਲੇ ਤੋਂ, ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਵੇਲੇ ਤੋਂ ਹੀ ਹਵਨ ਦੀ ਪਰੰਪਰਾ ਚੱਲਦੀ ਆਈ ਹੈ। ਪੰਡਿਤ ਨੇ ਕੀਤਾ ਜਨੇਊ ਤਿਆਰ, ਜਨੇਊ ਤਿਆਰ ਕਰਕੇ ਮੰਤਰ ਪੜ੍ਹ ਕੇ ਤੇ ਨਾਨਕ ਦੀ ਬਾਂਹ ਫੜ ਲਈ ਗਲ ਦੇ ਵਿੱਚ ਜਨੇਊ ਪਾਉਣ ਵਾਸਤੇ। ਜਦੋਂ ਨਾਨਕ ਜੀ ਦੀ ਬਾਂਹ ਫੜੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੋਜ ਦੇ ਵਿੱਚ ਆ ਕੇ, ਮੌਜ ਦੇ ਵਿੱਚ ਆ ਕੇ ਤੇ ਨਾਨਕ ਦੇ ਬਾਂਹ ਛਡਾ ਲਈ ਪੰਡਿਤ ਦੇ ਕੋਲੋਂ। ਕਹਿਣ ਲੱਗੇ, ਪੰਡਿਤ ਜੀ ਇਹ ਕੀ ਕਰਨ ਲੱਗੇ ਹੋ? ਕਹਿਣ ਲੱਗੇ, ਨਾਨਕ ਤੇਰੇ ਗਲ ਦੇ ਵਿੱਚ ਜਨੇਊ ਪਾਉਣ ਲੱਗੇ ਆ। ਕਹਿਣ ਲੱਗੇ, ਜੀ ਜਨੇਊ ਤਾਂ ਮੇਰੇ ਗਲ 'ਚ ਜ਼ਰੂਰ ਪਾ ਦਿਓ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਕੁਝ ਮੈਂ ਸਵਾਲ ਤੁਹਾਡੇ ਨਾਲ ਕਰਨੇ ਚਾਹੁੰਦਾ। ਉਹ ਕਹਿਣ ਲੱਗੇ, ਦੱਸੋ। ਨਾਨਕ ਜੀ ਕਹਿਣ ਲੱਗੇ, ਪੰਡਿਤ ਜੀ ਇਹ ਜਿਹੜਾ ਜਨੇਊ ਤੁਸੀਂ ਤਿਆਰ ਕੀਤਾ ਕਿਸ ਚੀਜ਼ ਦਾ ਬਣਿਆ ਹੋਇਆ? ਕਹਿੰਦੇ, ਜੀ ਧਾਗੇ ਦਾ ਬਣਿਆ, ਧਾਗੇ ਨੂੰ ਗੰਢਾਂ ਦਿੱਤੀਆਂ ਨੇ। ਕਹਿਣ ਲੱਗੇ, ਟੁੱਟ ਸਕਦਾ? ਕਹਿੰਦੇ, ਹਾਂ ਨਾਨਕੇ ਟੁੱਟ ਸਕਦਾ। ਕਹਿੰਦੇ, ਇਹਨੂੰ ਜਲ ਡੋਬ ਸਕਦਾ? ਕਹਿੰਦੇ, ਹਾਂ ਜਲ ਡੋਬ ਸਕਦਾ। ਕਹਿੰਦੇ, ਅਗਨੀ ਸਾੜ ਸਕਦੀ ਏ? ਕਹਿੰਦੇ, ਹਾਂਜੀ ਅਗਨੀ ਸਾੜ ਸਕਦੀ ਏ। ਕਹਿੰਦੇ ਹਨ ਕਿ ਮੈਲਾ ਵੀ ਹੋ ਜਾਂਦਾ, ਇਹਨੂੰ ਮੈਲ ਲੱਗ ਜਾਂਦੀ ਏ? ਕਹਿੰਦੇ, ਹਾਂਜੀ ਮੈਲਾ ਵੀ ਹੋ ਜਾਂਦਾ। ਫਿਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਵੀ ਇਸ ਤਰ੍ਹਾਂ ਦਾ ਜਨੇਊ ਮੇਰੇ ਗਲ ਵਿੱਚ ਨਾ ਪਾਓ, ਮੇਰੇ ਗਲ ਵਿੱਚ ਉਹ ਜਨੇਊ ਪਾਓ ਜਿਹੜਾ ਮੈਨੂੰ ਆਤਮਕ ਤੌਰ ਤੇ ਉੱਚਾ ਕਰ ਦੇਵੇ ਸੰਸਾਰ ਦੇ ਵਿੱਚ। ਇਹ ਬੜੀ ਵੱਡੀ ਗਿਆਨ ਦੀ ਚੋੜ ਸੀ, ਬੜੀ ਵੱਡੀ ਗਿਆਨ ਦੀ ਗੱਲ ਸੀ। ਪੰਡਿਤ ਵੀ ਸੁਣ ਕੇ ਹੈਰਾਨ ਰਹਿ ਗਿਆ, ਇਹਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਵੀ 10 ਸਾਲ ਦਾ ਨਾਨਕ ਗੱਲਾਂ ਬੜੀਆਂ ਸਿਆਣੀਆਂ ਕਰਦਾ, ਵਿਦਵਾਨਾਂ ਵਾਲੀਆਂ ਕਰਦਾ, ਤੇ ਇਹ ਬ੍ਰਹਮ ਦੀਆਂ ਗੱਲਾਂ ਨੇ ਜਿਹੜੀਆਂ ਕਿਸੇ ਮਾੜੇ ਮੋਟੇ ਬੰਦੇ ਦੇ ਸਮਝਦੇ ਵਿੱਚ ਆਉਣ ਵਾਲੀਆਂ ਨਹੀਂ ਹੈ। ਤੇ ਜੇ ਪੰਡਿਤ ਹਰਦਿਆਲ ਜਿਹੜਾ ਕੁੱਲ ਪੁਰੋਹਿਤ ਪੰਡਿਤ ਸੀ ਉਹ ਹੈਰਾਨ ਹੋ ਗਿਆ ਤੇ ਬਾਕੀਆਂ ਦੀ ਤੇ ਗੱਲ ਹੀ ਕੀ ਸੀ। ਇਹ ਕਹਿਣ ਲੱਗੇ ਨਾਨਕ ਫਿਰ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਆਤਮਕ ਤੌਰ ਤੇ ਬੰਦਿਆਂ ਨੂੰ ਉੱਚਾ ਕਰਦਾ ਹੈ, ਮਨੁੱਖਾਂ ਦੀ ਅਵਸਥਾ ਉੱਚੀ ਕਰ ਦਿੰਦਾ ਹੈ, ਉਹ ਜਨੇਊ ਕਿਹੜਾ ਆ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਕਹਿੰਦੇ ਪੰਡਿਤ ਜੀ ਮੈਨੂੰ ਉਹ ਜਨੇਊ ਚਾਹੀਦਾ ਜਿਹਨੂੰ ਦਇਆ ਦੀ ਕਪਾਹ ਲੱਗੀ ਹੋਵੇ, ਸੰਤੋਖ ਦਾ ਸੂਤ ਹੋਵੇ, ਜਤ ਦੀ ਗੰਢ ਹੋਵੇ ਤੇ ਸਤ ਦਾ ਵਟ ਚੜਿਆ ਹੋਵੇ ਉਹਨੂੰ, ਤੇ ਇਹੋ ਜਿਹਾ ਕੋਈ ਜਨੇਊ ਹੈਗਾ ਤੇ ਉਹ ਮੈਨੂੰ ਤੁਸੀਂ ਦੇ ਦਿਓ, ਮੇਰੇ ਗਲ ਵਿੱਚ ਪਾ ਦਿਓ, ਨਹੀਂ ਤੇ ਆਹ ਝੂਠੇ ਜਨੇਊ ਮੈਂ ਪਾ ਕੇ ਕੀ ਕਰਨੇ ਆ। ਫਿਰ ਅੱਗੇ ਕਹਿੰਦੇ ਪੰਡਿਤ ਜੀ ਹੋਰ ਸੁਣੋ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ। ਕਹਿੰਦੇ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ। ਕਹਿੰਦੇ ਇਸ ਤਰ੍ਹਾਂ ਦਾ ਕੋਈ ਜਨੇਊ ਹੋਵੇ ਜਿਹੜਾ ਟੁੱਟ ਨਾ ਸਕੇ, ਜਿਹਨੂੰ ਮੈਲ ਨਾ ਲੱਗ ਸਕੇ, ਵਿਸ਼ਿਆਂ ਵਿਕਾਰਾਂ ਦੀ ਮੈਲ ਨਾ ਜਿਹਨੂੰ ਲੱਗ ਸਕੇ, ਨਾ ਇਹੋ ਟੁੱਟੈ ਨਾ ਮਲ ਲੱਗੈ ਤੇ ਨਾ ਇਹੋ ਜਲੈ ਨਾ ਜਾਏ ਜਿਹੜਾ ਅੱਗ ਦੇ ਵਿੱਚ ਸੜ ਨਾ ਸਕੇ। ਇਸ ਤਰ੍ਹਾਂ ਦਾ ਕੋਈ ਜਨੇਊ ਹੋਵੇ ਤੇ ਫਿਰ ਉਹ ਕੋਈ ਬੰਦਾ ਆਪਣੇ ਗਲ ਦੇ ਵਿੱਚ ਪਾਵੇ ਤੇ ਉਹ ਕੀ ਆ? ਕਹਿੰਦੇ ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਕਹਿੰਦੇ ਉਹ ਬੰਦਾ ਧੰਨਤਾ ਦੇ ਯੋਗ ਆ ਜਿਹੜਾ ਇਸ ਤਰ੍ਹਾਂ ਦੇ ਗੁਣਾਂ ਵਾਲਾ ਜਨੇਊ ਧਾਰਨ ਕਰ ਲੈਂਦਾ ਆਪਣੇ ਜੀਵਨ ਦੇ ਵਿੱਚ। ਤੇ ਪੰਡਿਤ ਜੀ ਜੇ ਧਾਗੇ ਦੇ ਜਨੇਊ ਪਾ ਕੇ ਗਲ ਦੇ ਵਿੱਚ ਤੇ ਕਰਮ ਬਣਾਇਆ ਹੀ ਨਾ ਤੇ ਫਿਰ ਇਹਨਾਂ ਜਨੇਊਆਂ ਨੂੰ ਪਾਉਣ ਦਾ ਕੀ ਫਾਇਦਾ ਹੈ? ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਕਿਸ ਤਰ੍ਹਾਂ ਦਾ ਜਨੇਊ ਮੈਨੂੰ ਚਾਹੀਦਾ ਹੈ? ਇਸ ਕਵਿਤਾ ਦੇ ਵਿੱਚ ਸਰਵਣ ਕਰੋ।
ਨਾਨਕ ਨਿਆਰੇ ਮੁੱਖ ਚੋਂ ਉਚਾਰਿਆ ਗੱਲ ਸੁਣ ਸਾਡੀ ਪੰਡਤਾ ਪਿਆਰਿਆ, ਗੱਲ ਸੁਣ ਸਾਡੀ ਪੰਡਤਾ ਪਿਆਰਿਆ।
ਜਿਹੜਾ ਦੇਵੇ ਖੁਦਾ ਨੂੰ ਮੱਲਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਸੱਚ ਦਾ ਵਪਾਰ ਨਾ ਕੋਈ ਠੱਗੀ ਹੋਵੇ ਜੀ, ਦਇਆ ਦੀ ਕਪਾਹ ਜਿਹਨੂੰ ਲੱਗੀ ਹੋਵੇ ਜੀ, ਦਇਆ ਦੀ ਕਪਾਹ ਜਿਹਨੂੰ ਲੱਗੀ ਹੋਵੇ ਜੀ।
ਦਇਆ ਸਭ ਦੁੱਖਾਂ ਦੀ ਦਵਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਮੁੱਕ ਜਾਣ ਪੰਜਾਂ ਵਾਲੇ ਚੱਬ ਪੰਡਤਾ, ਮੁੱਕ ਜਾਣ ਪੰਜਾਂ ਵਾਲੇ ਚੱਬ ਪੰਡਤਾ। ਸੂਤ ਸੁਣ ਤੋਖ ਦਾ ਕੋਈ ਲੱਭ ਪੰਡਤਾ, ਸੂਤ ਸੁਣ ਤੋਖ ਦਾ ਕੋਈ ਲੱਭ ਪੰਡਤਾ।
ਗੱਲ ਸੁਣ ਤੋਖ ਦੀ ਸੁਣਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਏਕਤਾ ਬਣਾਵੇ ਨਾਹੀ ਪਾਵੇ ਵੰਡ ਜੀ, ਪਈ ਹੋਵੇ ਜਿਹਨੂੰ ਸੱਤ ਵਾਲੀ ਗੰਢ ਜੀ, ਪਈ ਹੋਵੇ ਜਿਹਨੂੰ ਸੱਤ ਵਾਲੀ ਗੰਢ ਜੀ।
ਸੱਤ ਵਾਲੇ ਵੱਟ ਨੂੰ ਚੜਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਸਾਂਭਣ ਦੀ ਲੋੜ ਨਹੀਂ ਮੁੱਚ ਨਾ ਸਕੇ, ਹੋਵੇ ਕੋਈ ਜਨੇਊ ਜਿਹੜਾ ਟੁੱਟ ਨਾ ਸਕੇ, ਹੋਵੇ ਕੋਈ ਜਨੇਊ ਜਿਹੜਾ ਟੁੱਟ ਨਾ ਸਕੇ।
ਅੱਗ ਇਹਨੂੰ ਸਕੇ ਨਾ ਜਲਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਧਾਗਾ ਐਸਾ ਹੋਵੇ ਨਾਹੀ ਮੰਦ ਫੈਲ ਜੀ, ਧਾਗਾ ਕੋਈ ਹੋਵੇ ਐਸਾ ਨਾਹੀ ਮੰਦ ਫੈਲ ਜੀ, ਧਾਗਾ ਐਸਾ ਜਿਹਨੂੰ ਲੱਗੇ ਨਾਹੀ ਮੈਲ ਜੀ, ਧਾਗਾ ਐਸਾ ਜਿਹਨੂੰ ਲੱਗੇ ਨਾਹੀ ਬੈਲ ਜੀ।
ਧਾਗਾ ਐਸਾ ਹੋਂਦ ਚ ਲਿਆ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਦਇਆ ਰੱਖ ਮਨ ਚ ਸੰਤੋਖ ਸੋਂਦਾ, ਆਤਮਕ ਤੌਰ ਤੇ ਉਹ ਉੱਚਾ ਹੋਂਦਾ, ਆਤਮਕ ਤੌਰ ਤੇ ਉਹ ਉੱਚਾ ਹੋਂਦਾ।
ਮੰਨੇ ਜਿਹੜਾ ਰੱਬ ਦੀ ਰਜਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਸੱਚ ਦਾ ਜਨੇਊ ਜੇ ਕੋਈ ਲੱਭ ਜਾਵੇ ਜੀ, ਸੱਚ ਦਾ ਜਨੇਊ ਕੋਈ ਲੱਭ ਜਾਵੇ ਜੀ, ਧਨ ਬੰਦਾ ਜਿਹੜਾ ਗਲ ਵਿੱਚ ਪਾਵੇ ਜੀ, ਧਨ ਬੰਦਾ ਜਿਹੜਾ ਗਲ ਵਿੱਚ ਪਾਵੇ ਜੀ।
ਉਹ ਮੰਨੇ ਜਿਹੜਾ ਮੰਨੇ ਜਿਹੜਾ ਰੱਬ ਦੀ ਰਜਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਉਹ ਸੱਚਾ ਗੱਲਾਂ ਗੁਰ ਸੇਵਕ ਸੁਣਾਵੇ ਸੱਚੀਆਂ, ਗੱਲਾਂ ਗੁਰ ਸੇਵਕ ਸੁਣਾਵੇ ਸੱਚੀਆਂ, ਕੱਚੀਆਂ ਨਾ ਤੰਦਾ ਤੰਦਾ ਹੋਣ ਪੱਕੀਆਂ, ਕੱਚੀਆਂ ਨਾ ਤੰਦਾ ਤੰਦਾ ਹੋਣ ਪੱਕੀਆਂ।
ਉਹ ਪੱਕੀ ਗੱਲ ਦੱਸਤੀ ਸੁਣਾ ਪੰਡਤਾ, ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ,
ਐਸਾ ਕੋਈ ਜਨੇਊ ਮੈਨੂੰ ਪਾ ਪੰਡਤਾ।
ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਜਵਾਬ ਦਿੱਤਾ ਕਿ ਪੰਡਿਤ ਜੀ, ਇਸ ਤਰ੍ਹਾਂ ਦਾ ਕੋਈ ਜੇ ਜਨੇਊ ਹੈਗਾ ਤੇ ਮੇਰੇ ਗਲ ਦੇ ਵਿੱਚ ਪਾ ਦਿਓ, ਨਹੀਂ ਤੇ ਕੋਈ ਲੋੜ ਨਹੀਂ ਆਏ ਝੂਠਾ ਜਨੇਊ ਪਾਉਣ ਦੀ। ਬੜੀ ਵੱਡੀ ਗਿਆਨ ਦੀ ਗੱਲ ਜਦੋਂ ਪੰਡਿਤ ਨੇ ਸੁਣੀ ਤੇ ਪੰਡਿਤ ਵੀ ਚੱਕਰ ਧੋ ਗਿਆ, ਇਹਦਾ ਬੁੱਧੀ ਜਿਹੜੀ ਸੀ ਇਹ ਗੋਤਾ ਖਾ ਗਈ, ਤੇ ਇਹਨੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੂੰ ਕਿਹਾ, ਕਹਿਣ ਲੱਗੇ ਕਿ ਕਾਲੂ ਜੀ ਤੁਹਾਡਾ ਪੁੱਤਰ ਦਰਗਾਹ ਦੇ ਵਿੱਚੋਂ ਹੀ ਪੜ੍ਹ ਕੇ ਆਇਆ ਸਾਰੀਆਂ ਪੜ੍ਹਾਈਆਂ, ਇਹਨੂੰ ਪੜ੍ਹਾਉਣ ਦੀ ਲੋੜ ਨਹੀਂ, ਇਹਨੂੰ ਸਿੱਖਿਆ ਦੇਣ ਦੀ ਲੋੜ ਨਹੀਂ, ਇਹ ਤੇ ਲੋਕਾਂ ਨੂੰ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ ਆਇਆ ਹੈ, ਸੰਸਾਰ ਨੂੰ ਗਿਆਨ ਦਾ ਚਾਨਣ ਕਰਾਉਣ ਵਾਸਤੇ ਆਇਆ। ਜਾਂ ਕੋਈ ਹੋਰ ਉਮਰ ਵੱਡੀ ਹੋਈ ਜਵਾਨੀ ਦੇ ਵਿੱਚ ਦਾਖਲ ਹੋਏ, ਕੋਈ 32-33 ਸਾਲ ਦੀ ਉਮਰ ਇਤਿਹਾਸਕਾਰਾਂ ਨੇ ਲਿਖੀ ਏ ਕਿ ਪਿਤਾ ਕਾਲੂ ਜੀ ਨੇ ਆਪਣੀ ਜੇਬ ਦੇ ਵਿੱਚੋਂ 20 ਰੁਪਈਏ ਕੱਢ ਕੇ ਤੇ ਇਹਨਾਂ ਨੂੰ ਕੋਲ ਬੁਲਾਇਆ, ਕਹਿੰਦੇ ਨਾਨਕ ਮੇਰੀ ਗੱਲ ਸੁਣ। ਆ ਕੇ ਨਾਨਕ ਜੀ ਆ ਗਏ, ਗੱਲ ਸੁਣੀ ਆ ਕੇ ਪਿਤਾ ਦੀ। ਪਿਤਾ ਜੀ ਕਹਿਣ ਲੱਗੇ ਕਿ ਨਾਨਕ ਇਹ 20 ਰੁਪਈਏ ਲੈ ਜਾ ਤੇ ਬਾਜ਼ਾਰ ਦੇ ਵਿੱਚੋਂ ਘਰ ਖਰੀਦਣ ਵਾਸਤੇ ਸੌਦਾ ਲੈ ਕੇ ਆ, ਘਰ ਬਹੁਤ ਸੌਦੇ ਦੀ ਲੋੜ ਹੈ, ਖਰੀਦ ਕੇ ਬਾਜ਼ਾਰ ਦੇ ਵਿੱਚੋਂ ਸੌਦਾ ਲੈ ਕੇ ਆ। ਗੁਰੂ ਸਾਹਿਬ ਉਹ 20 ਰੁਪਈਏ ਲੈ ਕੇ ਪਿਤਾ ਜੀ ਦੇ ਕੋਲੋਂ, ਤੇ ਪਿਤਾ ਜੀ ਕਿਵੇਂ ਇਹਨਾਂ ਨੂੰ ਬਾਜ਼ਾਰ ਨੂੰ ਤੋਰਦੇ ਨੇ, ਇਸ ਕਵਿਤਾ ਦੇ ਵਿੱਚ ਸਰਵਣ ਕਰੋ।
ਪਿਤਾ ਕਾਲੂ ਨੇ ਸੀ ਮਨ ਚ ਵਿਚਾਰਿਆ, ਨਾਨਕ ਨੂੰ ਕੋਲ ਸੱਦਿਆ, ਦਿੱਤੇ ਜੇਬ ਚੋਂ
ਰੁਪਈਏ 20 ਸੀ ਕੱਢ ਕੇ, ਨਾਨਕ ਬਾਜ਼ਾਰ ਜਾ ਕੇ ਸੌਦਾ ਹੱਟੀ ਤੋਂ,
ਉਹ ਸੌਦਾ ਹੱਟੀ ਤੋਂ ਖਰੀਦ ਕੇ ਲਿਆਵੀ, ਘਰ ਵਿੱਚ ਲੋੜ ਆ ਬੜੀ, ਮਨ ਬਚਣਾ
ਮਨ ਬਚਣਾ, ਪਿਤਾ ਦਾ ਤੁਰ ਪਏ ਚੂੜ ਕਾਣੇ ਵਿੱਚ ਆਣ ਕੇ, ਕੀ ਵੇਖਿਆ
ਉਹ ਕੀ ਵੇਖਿਆ, ਸਾਧਾਂ ਦਾ ਇੱਕ ਟੋਲਾ, ਕੀ ਵੇਖਿਆ ਕੀ ਵੇਖਿਆ, ਸਾਧਾਂ ਦਾ ਇੱਕ ਟੋਲਾ, ਉਹ ਭੁੱਖਾ ਪਰ ਸ਼ਾਦੀਆਂ ਤੋਂ, ਗੁਰਾਂ ਉਹਨਾਂ ਲਈ
ਉਹ ਗੁਰਾਂ ਉਹਨਾਂ ਲਈ ਸੀ ਰਸਦ ਖਰੀਦੀ, ਲੰਗਰ ਛਕਾਇਆ ਰੱਜ ਕੇ ਨਾਲੇ ਕੱਪੜੇ,
ਉਹ ਨਾਲੇ ਕੱਪੜੇ ਖਰੀਦੇ ਸਾਧਾਂ ਵਾਸਤੇ, ਨਾਲੇ ਕੱਪੜੇ ਖਰੀਦੇ ਸਾਧਾਂ ਵਾਸਤੇ, ਤਨ ਦਨ ਗੇਜ ਕੱਜਿਆ ਸਾਧੂ ਮੁਖ ਚੋਂ,
ਸਾਧੂ ਮੁਖ ਵਿੱਚੋਂ ਦੇਵ ਦੇ ਅਸੀਸਾਂ, ਜੁਗ ਜੁਗ ਜਾਣ ਦੀਆਂ, ਸਾਧੂ ਮੁਖ ਚੋਂ ਦੇਵ ਦੇ ਅਸੀਸਾਂ, ਜੁਗ ਜੁਗ ਜਿਉਣ ਦੀਆਂ, ਕਈ ਹੋਰ ਵੀ
ਕਈ ਹੋਰ ਵੀ ਲੋੜਵੰਦ ਪਹੁੰਚੇ ਕਈ ਹੋਰ ਵੀ, ਕਈ ਹੋਰ ਵੀ ਲੋੜਵੰਦ ਪਹੁੰਚੇ, ਉਹਨਾਂ ਨੂੰ ਛਕਾਇਆ ਅੰਨ ਸੀ ਆ ਕੇ ਗੁਰਾਂ ਦੇ,
ਆ ਕੇ ਗੁਰਾਂ ਦੇ ਦੀਦਾਰੇ ਕੀਤੇ, ਹੋਏ ਸਾਰੇ ਪਰ ਸਨ ਸੀ ਕੀਤਾ ਝੂੜਕਾਣੇ,
ਉੱਚੀ ਕੀਤਾ ਝੂੜਕਾਣੇ ਵਿੱਚ ਸੱਚਾ ਸੌਦਾ, ਕੀਤਾ ਝੂੜਕਾਣੇ ਵਿੱਚ, ਕੀਤਾ ਝੂੜਕਾਣੇ ਵਿੱਚ ਸੱਚਾ ਸੌਦਾ, ਮਨ ਗੀ ਲੁਕਾਈ ਗੁਰਾਂ ਨੂੰ ਪਿਆਰਿਆ, ਪਿਆਰਿਆ ਸਤਿਗੁਰ ਨਾਨਕ ਨੇ ਜਗ ਤਾਰਿਆ।
ਵੀਹ ਰੁਪਈਏ ਲੈ ਕੇ ਤੇ ਝੂੜਕਾਣੇ ਬਾਜ਼ਾਰ ਦੇ ਵਿੱਚ ਚਲੇ ਗਏ। ਇੱਥੋਂ ਅੱਗੋਂ ਇੱਕ ਸਾਧਾਂ ਦਾ ਟੋਲਾ ਮਿਲਿਆ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਵੀਹ ਰੁਪਈਏ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਨ। ਜੇ ਆਪਾਂ ਇਹ ਕਹੀਏ ਵੀ 20 ਰੁਪਈਆਂ ਦਾ ਲੰਗਰ ਚਾਰ ਪੰਜ ਸਾਧੂ ਹੀ ਛੱਕ ਗਏ, ਇਹ ਵੀ ਗੱਲ ਮੰਨਣ 'ਚ ਨਹੀਂ ਆਉਂਦੀ, ਕਿਉਂਕਿ 20 ਰੁਪਈਏ ਉਸ ਵਕਤ ਬਹੁਤ ਸਨ। ਤੇ ਇੱਥੋਂ ਇਤਿਹਾਸਕਾਰ, ਸਿਆਣੇ ਇਤਿਹਾਸਕਾਰ ਪ੍ਰਮਾਣ ਦਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਹੋਰ ਵੀ ਲੋੜਵੰਦ ਜਿਹੜੇ ਸਨ ਸ਼ਹਿਰ ਦੇ ਵਿੱਚ, ਗਰੀਬ ਗੁਰਬੇ ਉਹਨਾਂ ਦੇ ਵਿੱਚ ਵਸਤਰ ਵੰਡ ਦਿੱਤੇ, ਪ੍ਰਸ਼ਾਦਾ ਪਾਣੀ ਵੰਡ ਦਿੱਤਾ, ਰਸਤ ਲਿਆ ਕੇ ਵੰਡ ਦਿੱਤੀ, ਭਾਵ ਕਿ 20 ਰੁਪਈਏ ਖਰਚ ਕਰ ਦਿੱਤੇ ਸਾਰੇ, ਜਾਂ ਖਰਚ ਕਰਕੇ ਘਰ ਆਏ। ਇੱਥੋਂ ਲੰਗਰ ਪਰੰਪਰਾ ਚਾਲੂ ਕੀਤੀ ਗੁਰੂ ਨਾਨਕ ਦੇਵ ਜੀ ਨੇ ਵੀ ਭੁੱਖੇ ਨੂੰ ਲੰਗਰ, ਗੁਰੂ ਦੇ ਲੰਗਰ ਚੋਂ ਪ੍ਰਸ਼ਾਦਾ ਮਿਲੇਗਾ। ਜਾਂ ਘਰ ਆਏ ਤੇ ਪਿਤਾ ਜਿਹੜੇ ਹਨ ਉਹ ਨਾਰਾਜ਼ ਕਿਵੇਂ ਹੁੰਦੇ, ਝਿੜਕਾਂ ਕਿਵੇਂ ਦਿੰਦੇ ਨੇ, ਇਸ ਗੱਲ ਦੇ ਵਿੱਚ ਇਸ ਕਵਿਤਾ 'ਚ ਇਉਂ ਸਰਵਣ ਕਰੋ।
ਕੀਤਾ ਝੂੜਕਾਣੇ ਵਿੱਚ ਸੱਚਾ ਸੌਦਾ ਸਤਿਗੁਰ ਨੇ,
ਉਥੋਂ ਮੁੜ ਕੇ ਜਦ ਸੀ ਵਾਪਸ ਘਰ ਨੂੰ ਆਏ,
ਉਹ ਮੰਗਿਆ ਸੌਦਾ ਉਹਨਾਂ ਕੋਲੋਂ ਮਹਿਤਾ ਕਾਲੂ ਹੁਣੇ,
ਅੱਗੋਂ ਸ਼੍ਰੀ ਸਤਿਗੁਰੂ ਹੱਸ ਥੋੜਾ ਮੁਸਕਰਾਏ,
ਥੋੜੀ ਸ਼ਕਤੀ ਦੇ ਨਾਲਾ ਪਿਤਾ ਆਪਣੇ ਕਹਿਣ ਲੱਗੇ,
ਉਹ ਦੱਸੋ 20 ਰੁਪਈਏ ਕਿੱਥੇ ਤੁਸਾਂ ਗਵਾਏ,
ਉਹ ਅੱਗੋਂ ਸ੍ਰੀ ਸਤਿਗੁਰੂ ਨਾਲ ਪਿਆਰ ਦੇ ਆਖਦੇ, ਅੱਗੋਂ ਸ੍ਰੀ ਸਤਿਗੁਰੂ ਨਾਲ ਪਿਆਰ ਦੇ ਆਖਦੇ,
ਭੁੱਖੇ ਸਾਧਾਂ ਨੂੰ ਅਸੀਂ ਲੰਗਰ ਦਿੱਤਾ ਛਕਾਏ,
ਅੱਖਾਂ ਨਾਲ ਪਿਤਾ ਨੂੰ ਗੁੱਸਾ ਚੜਿਆ ਕਹਿਰ ਦਾ,
ਨਾਨਕ ਦੇ ਮੂੰਹ ਉੱਤੇ ਥੱਪੜ ਝੱਟ ਲਗਾਏ, ਸੱਚ ਅੱਖਾਂ ਨਾਨਕ ਦੇ ਮੂੰਹ ਉੱਤੇ ਥੱਪੜ ਝੱਟ ਸਿਲਾਏ,
ਉਹ ਤੱਕਿਆ ਹਾਲ ਵੀਰ ਦਾ ਜਦੋਂ ਨਾਨਕੀ ਪੈਣ ਨੇ,
ਹੋਈ ਦਿਲਗੀਰ ਤੇ ਨੈਣੋ ਨਿਰਭਾਏ,
ਬਾਪੂ ਨਾ ਮਾਰੀ ਨਾ ਮਾਰੀ ਮੇਰੇ ਵੀਰ ਨੂੰ,
ਸੇਵਕ ਸਿੰਘਾ ਭੈਣੋ ਪਿਆਰੀ ਤਰਲੇ ਪਾਵੇ, ਸੇਵਕ ਸਿੰਘਾ ਭੈਣੋ ਪਿਆਰੀ ਤਰਲੇ ਪਾਵੇ।
ਪਿਤਾ ਨੇ ਗੁੱਸੇ ਵਿੱਚ ਆ ਕੇ ਨਾਨਕ ਨੂੰ ਝਿੜਕਿਆ ਕਿ ਨਾਨਕ ਤੈਨੂੰ 20 ਰੁਪਈਏ ਦੇ ਕੇ ਬਾਜ਼ਾਰ ਭੇਜਿਆ ਸੀ ਤੇ ਤੂੰ ਕੁਝ ਲੈ ਕੇ ਨਹੀਂ ਆਇਆ, ਜੋ ਕੁਝ ਹੈ ਸੀ ਉਹ ਵੀ ਗਵਾ ਆਇਆ। ਭੈਣ ਨਾਨਕੀ ਨੇ ਵੇਖਿਆ ਵੀ ਪਿਤਾ ਨੇ ਮੇਰੇ ਵੀਰ ਦੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ ਨੇ, ਜੜੀਆਂ ਨਾ ਗਈਆਂ। ਜਿਨ੍ਹਾਂ ਭੈਣਾਂ ਦੇ ਵੀਰ ਨਹੀਂ ਉਹਨਾਂ ਨੂੰ ਪਤਾ ਵੀ ਵੀਰ ਦਾ ਪਿਆਰ ਕੀ ਹੁੰਦਾ, ਉਹਨਾਂ ਨੂੰ ਪਤਾ ਵੀ ਵੀਰ ਦਾ ਦੁੱਖ ਕੀ ਹੁੰਦਾ। ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤੇ ਨੇ ਉਹ ਬਹੁਤੀਆਂ, ਜਦੋਂ ਸਮਾਂ ਆਉਂਦਾ ਨਾ ਰੱਖੜੀ ਦਾ ਸਮਾਂ ਆਉਂਦਾ, ਉਸ ਦਿਨ ਵੀਰ ਦੀ ਯਾਦ ਆਉਂਦੀ। ਵੀਰ ਕਿਤੇ ਵੀ ਬੈਠਾ ਹੋਵੇ, ਦੇਸ਼ ਵਿੱਚ ਬੈਠਾ ਹੋਵੇ, ਪ੍ਰਦੇਸ਼ ਵਿੱਚ ਬੈਠਾ ਹੋਵੇ, ਭੈਣ ਨੂੰ ਵੀਰ ਦੀ ਯਾਦ ਆਉਂਦੀ ਤੇ ਵੀਰ ਨੂੰ ਭੈਣ ਦੀ ਯਾਦ ਆਉਂਦੀ ਹੈ। ਭੈਣ ਨਾਨਕੀ ਨੂੰ ਪਤਾ ਸੀ, ਅੱਖਾਂ ਮਿਲੀਆਂ ਸੀ, ਮੇਰਾ ਵੀਰ ਜਿਹੜਾ ਪਰਮੇਸ਼ਰ ਦਾ ਰੂਪ ਆ, ਤੇ ਉਹਨੇ ਆਖਿਆ ਪਿਤਾ ਜੀ ਮੇਰਾ ਵੀਰ ਨਾਨਕ ਕੋਈ ਸਧਾਰਨ ਆਦਮੀ ਨਹੀਂ, ਇਹ ਪਰਮੇਸ਼ਰ ਦਾ ਰੂਪ ਆ, ਇਹਨੂੰ ਕਦੇ ਝਿੜਕਿਓ ਨਾ, ਇਹਦਾ ਮੂੰਹ ਨਾ ਫਿਟਕਾਰਿਓ, ਇਹਨੂੰ ਕਦੇ ਅੱਜ ਤੋਂ ਬਾਅਦ ਚ ਮਾਰਿਓ ਨਾ, ਇਹ ਤੇ ਲੋਕਾਂ ਨੂੰ ਤਾਰਨ ਵਾਸਤੇ ਦੁਨੀਆਂ ਦੇ ਉੱਤੇ ਆਇਆ। ਇੱਕ ਦੁਖੀ ਦਿਲ ਦੇ ਵਿੱਚੋਂ, ਭੈਣ ਦੇ ਦੁਖੀ ਦਿਲ ਦੇ ਵਿੱਚੋਂ ਇੱਕ ਪੁਕਾਰ ਨਿਕਲਦੀ ਹੈ ਆਪਣੇ ਵੀਰ ਦੇ ਪ੍ਰਤੀ, ਉਹ ਆਪਣੇ ਪਿਤਾ ਨੂੰ ਕੀ ਕਹਿੰਦੀ ਹੈ, ਇਸ ਕਵਿਤਾ ਦੇ ਵਿੱਚ ਸਰਵਣ ਕਰੋ।
ਪਿਤਾ ਅੱਗੇ ਭੈਣ ਨਾਨਕੀ, ਭੈਣ ਨਾਨਕੀ ਜੀ ਹੱਥ ਜੋੜ ਕੇ ਵਾਸਤੇ ਪਾਵੇ, ਕਿਹੜੀ ਇਹੋ ਹੋਈ ਗਲਤੀ, ਹੋਈ ਗਲਤੀ ਵੇ ਸਾ ਗੱਲ ਦੀ ਸਮਝ ਨਾ ਆਵੇ।
ਉਹ ਨਿੱਕੀ ਜਹੀ ਜਿੰਦ ਭਰ ਦੀ, ਜਿੰਦ ਭਰ ਦੀ ਵੇ ਇੰਨੇ ਵੱਡੇ ਹਰ ਜਾਨੇ ਤਕਦੀਰ ਦੇ, ਬਾਬਲਾ ਚਪੇੜਾਂ ਮਾਰੀਆਂ, ਚਪੇੜਾਂ ਮਾਰੀਆਂ ਵੇ ਕਾਣੋ ਰੱਬ ਤੋਂ ਪਿਆਰੇ ਛਿੰਦੇ ਵੀਰ ਦੇ।
ਉਹ ਗੱਲਾਂ ਉੱਤੇ ਪਈਆਂ ਲਾਲੀਆਂ, ਪਈਆਂ ਲਾਲੀਆਂ ਵੇ ਮੈਥੋਂ ਵੇਖ ਕੇ ਜਾਨ ਨਾ ਜਰੀਆਂ, ਸੱਚਾ ਸੌਦਾ ਆਇਆ ਕਰਕੇ, ਆਇਆ ਕਰਕੇ ਵੇ ਗੱਲਾਂ ਕੀਤੀਆਂ ਏਸ ਨੇ ਖਰੀਆਂ।
ਦੁਖੜੇ ਨਾ ਚੱਲ ਸਕਦੀ, ਚੱਲ ਸਕਦੀ ਵੇ ਵਹਿੰਦੇ ਅੱਖੀਆਂ ਚੋ ਚਸ ਮੇ ਦੋਨੀਰ ਦੇ, ਬਾਬਲਾ ਚਪੇੜਾਂ ਮਾਰੀਆਂ, ਚਪੇੜਾਂ ਮਾਰੀਆਂ ਵੇ ਕਾਣੋ ਰੱਬ ਤੋਂ ਪਿਆਰੇ ਛਿੰਦੇ ਵੀਰ ਦੇ।
ਹੋਇਆ ਕੀ ਜੇ ਭੁੱਖੇ ਸਾਧੂਆਂ, ਭੁੱਖੇ ਸਾਧੂਆਂ ਨੂੰ ਇਹਨੇ ਚੂੜ ਕਾਣੇ ਲੰਗਰ ਛਕਾਇਆ, ਬੁਰਾ ਪੜਾ ਕਿ ਆਕਾਸ ਤੋਂ, ਕਿ ਆਕਾਸ ਤੋਂ ਵੇ ਇਹਦੇ ਉੱਤੇ ਕੰਨ ਕਹਿਰ ਕਮਾਇਆ।
ਉਹ ਬੋਲ ਜਿਹੜੇ ਬੋਲੇ ਮੰਦੜੇ, ਬੋਲੇ ਮੰਦੜੇ ਵੇ ਮੇਰੇ ਤੁਰ ਅੰਦਰ ਜਾਣ ਚੀਰ ਦੇ, ਬਾਬਲਾ ਚਪੇੜਾਂ ਮਾਰੀਆਂ, ਚਪੇੜਾਂ ਮਾਰੀਆਂ ਵੇ ਕਾਣੋ ਰੱਬ ਤੋਂ ਪਿਆਰੇ ਛਿੰਦੇ ਵੀਰ ਦੇ, ਬਾਬਲਾ ਚਪੇੜਾਂ ਮਾਰੀਆਂ ਵੇ ਕਾਣੋ ਰੱਬ ਤੋਂ ਪਿਆਰੇ ਛਿੰਦੇ ਵੀਰ ਦੇ।
ਉਹ ਭੇਜਿਆ ਖੁਦਾ ਨੇ ਇਸ ਨੂੰ, ਖੁਦਾ ਨੇ ਇਸ ਨੂੰ ਵੇ ਨਾਨਕ ਪਿਆਰਾ ਮੇਰਾ ਵੀਰਿਆ, ਲੋਕਾਂ ਪਿੱਛੇ ਲੱਗ ਬਾਬਲਾ, ਲੱਗ ਬਾਬਲਾ ਵੇ ਐਵੇਂ ਕੀਤਾ ਕੰਨ ਦਿਲ ਦਿਲਗੀਰਿਆ।
ਕੌਤਕ ਨਾ ਜਾਣ ਸਕਿਆ, ਜਾਣ ਸਕਿਆ ਵੇ ਰੱਬੀ ਰੰਗ ਵਿੱਚ ਰੰਗੇ ਹੋਏ ਫਕੀਰ ਦੇ, ਬਾਬਲਾ ਚਪੇੜਾਂ ਮਾਰੀਆਂ, ਚਪੇੜਾਂ ਮਾਰੀਆਂ ਵੇ ਕਾਣੂ ਰੱਬ ਤੋਂ ਪਿਆਰੇ ਛਿੰਦੇ ਵੀਰ ਦੇ, ਬਾਬਲਾ ਚਪੇੜਾਂ ਮਾਰੀਆਂ ਵੇ ਕਾਣੂ ਰੱਬ ਤੋਂ ਪਿਆਰੇ ਛਿੰਦੇ ਵੀਰ ਦੇ।
ਉਹ ਸੀਸ ਉੱਤੇ ਚੌਰ ਚੁੱਲਣਾ, ਚੌਰ ਚੁੱਲਣਾ ਵੇ ਆਉਣੇ ਦਰ ਤੇ ਗਰੀਬ ਤੇ ਅਮੀਰਿਆ, ਦੁਖੀਆਂ ਦੇ ਦੁੱਖ ਕੱਟੂਗਾ, ਦੁੱਖ ਕੱਟੂਗਾ ਵੇ ਇਹਦੇ ਕੋਲ ਦੁੱਖਾਂ ਵਾਲੀ ਅਕਸੀਰਿਆ।
ਉਹ ਤਿੰਨੇ ਤਾਪ ਦੂਰ ਕਰੂਗਾ, ਦੂਰ ਕਰੂਗਾ ਵੇ ਦੂਰ ਕਰੂਗਾ ਇਹ ਦੁੱਖੜੇ ਸਰੀਰ ਦੇ, ਬਾਬਲਾ ਚਪੇੜਾਂ ਮਾਰੀਆਂ, ਚਪੇੜਾਂ ਮਾਰੀਆਂ ਵੇ ਕਾਨੂੰ ਰੱਬ ਤੋਂ ਬਿਆਰੇ ਛਿੰਦੇ ਵੀਰ ਦੇ, ਬਾਬਲਾ ਚਪੇੜਾਂ ਮਾਰੀਆਂ ਵੇ ਕ ਸਿੱਖਾਂ ਨੂੰ ਰੱਬ ਤੋਂ ਪਿਆਰੇ ਚਿੰਦੀਰ ਦੇ।
ਉਹ ਵੀਰਾਂ ਨਾਲ ਭੈਣ ਜਿਉਂਦੀਆਂ ਭੈਣਾਂ ਜਿਉਂਦੀਆਂ ਵੇ ਹੁੰਦੀ, ਵੀਰਾਂ ਨਾਲ ਪੈਣਾ ਦੀ ਸਰਦਾਰੀ, ਜਿੰਨਾ ਦੇ ਨਾ ਹੁੰਦੇ ਵੀਰ ਵੇ ਹੁੰਦੇ ਵੀਰ ਵੇ, ਤਾਨੇ ਮਾਰਦੀ ਲੁਕਾਈ ਵੇਖੀ ਸਾਰੀ।
ਉਹ ਪਾਣੀ ਮੰਗੇ ਦੁੱਧ ਦਿੰਦੀਆਂ ਦੁੱਧ ਦਿੰਦੀਆਂ ਵੇ ਦੇਣਾ, ਭਰ ਕੇ ਤੇ ਛੰਨੇ ਆਪ ਖੀਰ ਦੇ। ਵਾਵਲਾ ਚਪੇੜਾ ਮਾਰੀਆਂ ਚਪੇੜਾ ਮਾਰੀਆਂ ਬੇਕਾਂ ਨੂੰ ਰੱਬ ਤੋਂ ਪਿਆਰੇ ਸਿੰਦੇ ਵੀਰ ਦੇ। ਵਾਵਲਾ ਚਪੇੜਾ ਮਾਰੀਆਂ ਬੇਕਾਂ ਨੂੰ ਰੱਬ ਤੋਂ ਪਿਆਰੇ ਸਿੰਦੇ ਵੀਰ ਦੇ।
ਉਹ ਫੁੱਲਾਂ ਨਾਲ ਹੁੰਦੀ ਖੁਸ਼ਬੂ ਵੇ ਹੁੰਦੀ ਖੁਸ਼ਬੂ ਵੇ, ਵੀਰਾਂ ਬਾਜਨਾ ਪੈਣਾ ਦਾ ਡੰਗ ਸਰਦਾ, ਇੱਕ ਵੀਰ ਦਈ ਵੇ ਰੱਬਾ ਦਈ ਵੇ ਰੱਬਾ, ਸੌ ਖਾਣ ਨੂੰ ਬੜਾ ਹੀ ਚਿੱਤ ਕਰਦਾ।
ਸੇਵਕ ਸਿੰਘ ਆਖਦਾ ਸਿੰਘ ਆਖਦਾ ਵੇ ਪੈਣਾ ਮੰਗਣ ਮਰਾਦਾ ਦਰ ਪੀਰ ਦੇ। ਵਾਵਲਾ ਚਪੇੜਾ ਮਾਰੀਆਂ ਚਪੇੜਾ ਮਾਰੀਆਂ ਵੇ ਕਾਨੂੰ ਰੱਬ ਤੋਂ ਪਿਆਰੇ ਸ਼ਿੰਦੇ ਵੀਰ ਦੇ। ਵਾਵਲਾ ਚਪੇੜਾ ਮਾਰੀਆਂ ਵੇ ਕਾਨੂੰ ਰੱਬ ਤੋਂ ਪਿਆਰੇ ਸ਼ਿੰਦੇ ਵੀਰ ਦੇ।
ਭੈਣ ਨੇ ਆਪਣੇ ਪਿਤਾ ਨੂੰ ਇੱਕ ਬੇਨਤੀ ਕੀਤੀ ਵੀ ਇਹ ਰੱਬ ਰੂਪ ਹੈ, ਇਹਦਾ ਅੱਜ ਤੋਂ ਬਾਅਦ ਦੇ ਵਿੱਚ ਮੂੰਹ ਨਾ ਫਿਟਕਾਰੀ ਤੇ ਨਾ ਇਹਨੂੰ ਝਿੜਕਾਂ ਦੇਵੀ। ਪਹਿਲੇ ਜਿਹੜੇ ਗਿਆਨ ਦਾ ਚਾਨਣ ਜਿਨ੍ਹਾਂ ਨੂੰ ਹੋਇਆ ਉਹ ਭੈਣ ਨਾਨਕੀ ਸਨ, ਜਿਨ੍ਹਾਂ ਨੇ ਇਹ ਸੋਚਿਆ ਵਿਸ਼ਵਾਸ ਕੀਤਾ ਵੀ ਮੇਰਾ ਵੀਰ ਜਿਹੜਾ ਉਹ ਰੱਬ ਦਾ ਰੂਪ ਹੈ ਪਰਮੇਸ਼ਰ ਦਾ ਰੂਪ ਹੈ। ਦੂਸਰੇ ਸਨ ਰਾਏ ਬੁਲਾਰ ਭੱਟੀ ਜੀ, ਜਿਨ੍ਹਾਂ ਨੂੰ ਸੋਝੀ ਹੋਈ ਵੀ ਇਹ ਅਕਾਲ ਪੁਰਖ ਦਾ ਰੂਪ ਨੇ। ਸੋ ਗੁਰੂ ਨਾਨਕ ਦੇਵ ਜੀ ਦੇ ਚੋਜ ਤੁਹਾਡੇ ਚਰਨਾਂ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਰਪਣ ਕੀਤੇ ਹਨ। ਹੁਣ ਅਰਦਾਸ ਹੋਏਗੀ, ਸਮਾਂ ਸਮਾਪਤ ਹੈ, ਆਓ ਆਪਾਂ ਸਾਰੇ ਅਰਦਾਸ 'ਚ ਸ਼ਾਮਲ ਹੋਈਏ। ਸਤਿ ਸ੍ਰੀ ਅਕਾਲ।